गौड़ी महला पहला डारे कार कारे डार डारे डार जाए। परमेश्वर दे डर विच घर हुंदा जिहड़ा भाव शरीर नूं रख डर घर वाहिगुरू दे डर विच रख घर शरीर नूं घर डर अते घर शरीर विच परमेश्वर दे डर नूं रख तां फिर डारे डारो जाए। डरदे डारे सिहारी डरदे डारे अगले नूं औंकड़ जाए। जमा दा डर डर जांदा है फिर डर जिहड़ा ओह डर जांदा है डर घर घर डर क्योंकि विचार दे अखर ने छेती नाल पढ़ के लंघ जाइए ना तो विश्राम लगना ना अर्थ समझ आना। नाले पातशाह गुरु नानक देव जी जदों बाणी उचारदे ने फिर इन्हां दी बाणी महंगी हुंदी दूजियां पातशाह नालों। फिर ताइयों अगे संगतां ने बेनतियां कीतियां महाराज गुरु नानक साहब की बाणी महंगी है सानू थोड़ी जी बाणी इस तरह की कृपा करो भी ताकि साडी समझ पै जाए। सो सतगुरु नानक देव जी गौड़ी महला पहला च फरमाउंदे ने डर घर परमेश्वर दे डर विच शरीर नूं रख। पहला डर घर ए आ फिर कहिंदे घर डर फिर घर शरीर दे विच परमेश्वर दे डर नूं रख। दोनों गल्लां कर डर दे जिहड़े रारे नूं सिहारी ए कहिंदी है डर विच रख अपने शरीर रूपी घर नूं ते घर ए डर ते घर दे विच शरीर विच डर रख दोनों अंदरों बाहरों रख। फिर डर डर जाए फिर जिहड़ा डर है ना वह डर के दौड़ जाएगा जमदूतां दा होर जो मर्जी होवे वह डर कहदा धारना है जिस डर करके फिर जमा दा डर पैदा हो जाए। सो इस तरह सो डर कहा जित डर डर पाए वह डर कहा जा जिदे करके फिर डर पैदा हो जाए। इउं महाराज दे इस तुक नूं बड़े प्यार नाल हौली हौली बोल के समझ के चलना। सो ये तुक प्रश्न विच आई है वह किहड़ा डर है जिहदे डर धारन नाल जमदूतां दा डर दूर हो जाए। महाराज कहिंदे उह परमेश्वर दा डर है जिस डर दे धारन नाल जमां दा डर दूर हो जांदा है। तुद बिन दूजी नाहीं जाए जो किछ वरतै सब तेरी रजाए। हे वाहिगुरू आप जी तो बिना होर कोई दूजी जगह है ही नहीं। जाए दा अर्थ हुंदा जगह जो कुछ भी वरत रहा सारा कुछ आप दी आग्या विच ही हो रहा। जो कुछ वरतै सब तेरी रजाए। डरिया जे डर होवै होर डर डर डरना मन का सोर रहाओ। असी जमा तो तां डरिए जे तेरे बिना किसी होर दा डर सानू होवे। होर ना दे डर दा डर डराया होया जिहड़ा डरना है ये सब मन दा ही शोर शराबा है। क्योंकि डर डर डरना मन का शोर होरना दे डर पहले डर तो भाव डर डर दा डर डराया होया जिहड़ा डरना ये सब मन दा ही रौला है। असी तो इत्थों ही डरदे हां क्योंकि चाबी तो तेरे हाथ च है सारे अंदर तेरी चेतन सत्ता है। जब तेरी चेतन सत्ता सारिया च है तो फिर असी की तो डरना तू तो आप ही सारिया च बैठा है। भगत नामदेव जी नाल दे संगी साथी कहन लगे उन्हां दे गुरु ने कि शंकराचारी जी से कहिंदे जल पीना जल लैके आओ। क्योंकि जिहड़ा विद्यार्थी लायक हुंदा जिन्हों गुरु ज्यादा प्यार करे वह दूजे उहदे नाल नफरत करन लग जांदे। भगत नामदेव जी नूं सारे नफरत करिया करन क्योंकि बड़े अच्छे सी। उस वक्त कहिंदे भगत नामदेव नूं भेजिए उत्थे नाले जिथे इन्हें जाना उत्थे मूहरे शेर रहिंदा नाले खा जूगा इहनूं नाले कम मुकूगा इहदा। जद उत्थे भेजिया अगों शेर निकलिया झिड़ियां जी चों खूह ते पहुंचण दे पहलां ही शेर ने खड़का सुन लिया उत्थे रौला पाता शेर ने दहाड़ मारी। हुण नामदेव जी नूं तां परमेश्वर सर्वव्यापक सी क्योंकि इन्हां नूं तां छोटी जी उम्र च ही प्रकाश हो गया सी। नामदेव बसै हर जीव संग नामे हर का दर्शन पया। नामदेव जी तो 8 साल की उम्र च दर्शन हो गए सी पर गुरु धारना जरूरी हुंदा है। इस करके शंकराचार्य जी ने गुरु धारिया। जदों शेर निकलिया अग्यों नामदेव जी ने तो हुण जोत ही देखी उहदे च शेर देखिया ही ना। आपां नहीं इह कर सकदे जद जोत दींदी तां करिओ कि ऊई शेर दे मूहरे खड़ जाओ भी तेरे च जोत है ਕਰਤਾ ਦਿੰਦਾ ਪਰਮੇਸ਼ੁਰ ਕਿਰਪਾ, ਪਰ ਜਦ ਤੱਕ ਪੂਰਾ ਤਸੱਲੀ ਨਾ ਹੋਵੇ ਮਨ ਚ। ਨਾਮਦੇਵ ਜੀ ਉਸ ਵਕਤ ਸਾਹਮਣੇ ਖੜ ਕੇ ਕਹਿੰਦੇ ਆ, ਮਹਾਰਾਜ ਅੱਜ ਤਾਂ ਬੜੇ ਗੁੱਸੇ ਚ ਬੋਲ ਰਹੇ ਹੋ, ਅੱਜ ਤਾਂ ਬੜੀ ਸੋਹਣੀ ਜੱਤ ਖੜੀ ਕੀਤੀ ਹੋਈ ਹੈ, ਉੱਥੋਂ ਪਰਮੇਸ਼ੁਰ ਨੂੰ ਪ੍ਰਗਟ ਹੋਣਾ ਪਿਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਡਰੀਏ ਤਾਂ ਜੇ ਹੋਰ ਡਰ ਹੋਵੇ ਤੇਰੇ ਤੋਂ ਬਿਨਾਂ ਕਿਸੇ ਦਾ, ਬਾਕੀ ਤਾਂ ਐਵੇਂ ਡਰ ਡਰ ਕੇ ਮਰੀ ਜਾਣਾ ਮਨ ਦਾ ਹੀ ਰੌਲਾ ਹੈ। ਜਦ ਤੂੰ ਕੁਛ ਕਰੇਗਾ ਤਾਂ ਕੁਛ ਹੋਣਾ ਹੈ। ਕਈ ਲੋਕ ਡਰੇ ਜੇ ਹੁੰਦੇ ਕਿਸੇ ਗੱਲੋਂ, ਆਹ ਪਤਾ ਨਹੀਂ ਕੀ ਬਣੇਗਾ, ਉਹ ਜਦ ਬਣੇਗਾ ਸੋ ਦੇਖੀ ਜਾਊਗੀ। ਪਰਮੇਸ਼ੁਰ ਦਾ ਡਰ ਰੱਖੋ, ਰੱਬ ਨਾ ਕਰੇ ਬੰਦੇ ਦਾ ਕੋਈ ਡਰ ਨਹੀਂ। ਰੱਬ ਤਾਂ ਮਰੋੜ ਕੇ ਰੱਖ ਦਿੰਦਾ ਬੰਦੇ ਨੂੰ ਛਿੰਚੀ। ਆ ਕੌਡਾ ਰਾਕਸ਼ ਤੱਤੇ ਕੜਾਹੇ 'ਚ ਪਾਉਣ ਹੀ ਲੱਗਿਆ ਸੀ, ਫਿਰ ਖਾ ਗਿਆ, ਕਿਉਂਕਿ ਗੁਰੂ ਨਾਨਕ ਸਾਹਿਬ ਰਾਖੇ ਨੇ ਵਿਸ਼ਰਾਮ ਦੇ ਕੇ ਫਰਮਾਉਂਦੇ, ਮਹਾਰਾਜ ਨਾ ਜੀਓ ਮਰੈ ਨਾ ਡੂਬੈ ਤਰੈ, ਜਿਨ ਕਿਛ ਕੀਆ ਸੋ ਕਿਛ ਕਰੈ। ਆਪਣੇ ਆਪ ਨਾ ਤਾਂ ਇਹ ਜੀਵ ਡੁੱਬਦਾ, ਨਾ ਹੀ ਮਰਦਾ, ਨਾ ਹੀ ਤਰ ਸਕਦਾ। ਜਿਸ ਵਾਹਿਗੁਰੂ ਨੇ ਪਿੱਛੇ ਕੁਛ ਕੀਤਾ ਸੀ ਉਹੀ ਪਰਮੇਸ਼ੁਰ ਹੁਣ ਕੁਝ ਕਰ ਰਿਹਾ, ਜਿਹਨੇ ਪਿੱਛੇ ਕੁਝ ਜਪ ਤਪ ਕੀਤਾ ਸੀ ਉਹੀ ਪੁਰਸ਼ ਹੁਣ ਜਪ ਤਪ ਕਰਦਾ। ਸੋ ਉਹ ਨਾ ਪੁਰਸ਼ ਜੀਓ ਜੀਵਤ ਭਾਵ ਤੋਂ ਮਰਦਾ ਨਾ ਡੁੱਬਦਾ, ਸੰਸਾਰ ਸਮੁੰਦਰ ਵਿੱਚ ਡੁੱਬਦਾ ਨਾ ਹੀ ਉਹ ਡੁੱਬਦਾ, ਨਾ ਸੰਸਾਰ ਤੋਂ ਤਰਦਾ, ਪਰਮੇਸ਼ੁਰ ਹੀ ਕਰਦਾ ਸਾਰਾ ਕੁਛ। ਇਸ ਕਰਕੇ ਨਾ ਜੀਓ ਮਰੈ ਨਾ ਡੁੱਬੈ ਤਰੈ। ਇਹ ਜੀਵ ਆਤਮਾ ਨਾ ਤਾਂ ਮਰਦਾ ਨਾ ਡੁੱਬਦਾ ਨਾ ਤਰਦਾ ਭਾਵ ਕੀ ਹੈ, ਕਿਉਂਕਿ ਪਰਮੇਸ਼ੁਰ ਦੇ ਹੁਕਮ ਦੇ ਵਿੱਚ ਹੀ ਹੈ ਸਾਰਾ ਕੁਛ। ਪਰਮੇਸ਼ੁਰ ਦੇ ਹੁਕਮ ਦੇ ਵਿੱਚ ਹੀ ਆਪਾਂ ਡੁੱਬ ਸਕਦੇ ਹਾਂ, ਉਹਦਾ ਹੁਕਮ ਹੋ ਜੇ ਤਰ ਵੀ ਸਕਦੇ ਹਾਂ, ਉਹਦਾ ਹੁਕਮ ਹੋ ਜੇ ਮਰ ਵੀ ਸਕਦੇ ਹਾਂ। ਤਾਂ ਸਤਿਗੁਰੂ ਕਹਿੰਦੇ ਉਹਦੇ ਡਰ ਨੂੰ ਮਨ ਦੇ ਅੰਦਰ ਧਾਰਨ ਕਰਕੇ ਰੱਖੋ। ਜਿਨ ਕਿਛ ਕੀਆ ਸੋ ਕਿਛ ਕਰੈ, ਜਿਹਨੇ ਪਿੱਛੇ ਕੁਝ ਜਪ ਤਪ ਕੀਤਾ ਉਹੀ ਬੰਦਾ ਹੁਣ ਕੁਝ ਜਪ ਤਪ ਕਰਦਾ। ਸੋ ਇਸ ਕਰਕੇ ਉਹ ਜੀਵਤ ਭਾਅ ਤੋਂ ਮਰਦਾ ਨਾ ਤਾਂ, ਨਾ ਹੀ ਡੁੱਬਦਾ, ਸੰਸਾਰ ਸਮੁੰਦਰ ਵਿੱਚ ਡੁੱਬਦਾ, ਸੰਸਾਰ ਤੋਂ ਤਰ ਜਾਂਦਾ ਨਾ। ਉਹ ਕਹਿੰਦੇ ਉਹ ਨਾ ਪੁਰਸ਼ ਜੀਓ, ਜੀਵਤ ਭਾਵ ਤੋਂ ਮਰਦਾ, ਜੀਵਤ ਭਾਵ ਤੋਂ ਮਰ ਜਾਂਦਾ ਗੁਰੂ ਦੀ ਕਿਰਪਾ ਨਾਲ, ਫਿਰ ਉਹ ਸੰਸਾਰ ਸਾਗਰ ਦੇ ਵਿੱਚ ਨਾ ਡੁੱਬੈ, ਡੁੱਬਦਾ ਨਹੀਂ, ਅਤੇ ਸੰਸਾਰ ਸਾਗਰ ਤੋਂ ਉਲਟਾ ਤਰ ਜਾਂਦਾ ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ। ਹੁਕਮੇ ਆਵੈ ਹੁਕਮੇ ਜਾਏ, ਆਗੈ ਪਾਛੈ ਹੁਕਮ ਸਮਾਏ। ਪਰਮੇਸ਼ੁਰ ਦੇ ਹੁਕਮ ਵਿੱਚ ਜੀਵ ਜੰਮ ਕੇ ਆਉਂਦਾ ਅਤੇ ਪਰਮੇਸ਼ੁਰ ਦੇ ਹੁਕਮ ਵਿੱਚ ਮਰ ਕੇ ਚਲਿਆ ਜਾਂਦਾ। ਆਗੈ ਪਾਤਸ਼ਾਹ ਹੁੰਦਾ ਲੋਕ ਪਰਲੋਕ ਵਿੱਚ ਵੀ, ਉਹ ਹੁਕਮੀ ਦੇ ਹੁਕਮ ਵਿੱਚ ਹੀ ਸਮਾਉਂਦਾ। ਆਗੈ ਪਾਤਸ਼ਾਹ ਹੁੰਦਾ ਉਹ ਅੱਗੇ ਤੋਂ ਭਾਵ ਅਤੇ ਪਿੱਛੇ ਤੋਂ ਭਾਵ, ਜੰਮਣ ਤੋਂ ਲੈ ਕੇ ਮਰਨ ਤੱਕ ਜਿਹੜਾ ਵਿਚਕਾਰਲਾ ਸਮਾਂ ਹੁੰਦਾ, ਜੇ ਉਹ ਵਾਹਿਗੁਰੂ ਦੇ ਹੁਕਮ ਮੰਨਣ ਵਿੱਚ ਸਮਾ ਜਾਵੇ ਤਾਂ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ। ਹੰਸ ਹੇਤ ਆਸਾ ਅਸਮਾਨ, ਇਸ ਵਿੱਚ ਭੂਖ ਬਹੁਤ ਨਹਿਸਾਨ। ਹੰਸ ਤੋਂ ਭਾਵ ਹੁੰਦੀ ਹਿੰਸਿਆ, ਹੇਤ ਹੁੰਦਾ ਮੋਹ ਅਤੇ ਅਸਮਾਨ ਹੁੰਦਾ ਆਕਾਸ਼, ਅਸਮਾਨ ਹੁੰਦਾ ਮਾਨ ਵਡਿਆਈ, ਅਸ ਤੋਂ ਭਾਵ ਹੈ ਭੂਖ ਤੋਂ ਭਾਵ ਹੈ ਤ੍ਰਿਸ਼ਨਾ, ਅਤੇ ਨਹਿਸਾਨ ਹੁੰਦਾ ਪ੍ਰਗਟ। ਨੈ ਕਹਿੰਦੇ ਨਦੀ ਨੂੰ, ਸਾਨ ਕਹਿੰਦੇ ਨੇ ਸੁਦਰਸ਼ਨ ਨੂੰ, ਨਹਿਸਾਨ ਆਕਾਸ਼ ਦੇ ਸੁਦਰਸ਼। ਕਹਿੰਦੇ ਜਿਹਦੇ ਹਿਰਦੇ ਵਿੱਚ ਹਿੰਸਿਆ ਮੋਹ ਅਤੇ ਪਦਾਰਥ ਦੀ ਆਸ ਹੈ, ਆਕਾਸ਼ ਵਾਂਗੂ ਬਹੁਤ ਜ਼ਿਆਦਾ ਲੱਗ ਰਹੀ, ਜਿੰਨਾ ਵੱਡਾ ਆਕਾਸ਼ ਇੰਨੀ ਉਹਦੇ ਮਨ ਦੇ ਅੰਦਰ ਹਿੰਸਾ ਮੋਹ ਪਦਾਰਥਾਂ ਦੀ ਇੱਛਾ ਲੱਗ ਰਹੀ ਹੈ, ਅਤੇ ਮਾਣ ਵਡਿਆਈ ਵੀ ਲੱਗ ਰਹੀ ਹੈ, ਮੈਨੂੰ ਇੰਨਾ ਮਾਣ ਮਿਲੇ ਆਕਾਸ਼ ਜਿੱਡਾ। ਹੁਣ ਮਹਾਰਾਜ ਕਹਿੰਦੇ ਉਹਦੇ ਅੰਤਹਕਰਨ ਵਿੱਚ ਤ੍ਰਿਸ਼ਨਾ ਬਹੁਤ ਲੱਗੀ ਹੋਈ ਹੈ, ਨਹਿਸਾਨ ਤੋਂ ਭਾਵ ਪ੍ਰਗਟ ਹੀ ਨਦੀ ਵਾਂਗੂ ਇੱਛਾ ਲੱਗੀ ਹੋਈ ਹੈ ਆਕਾਸ਼ ਦੇ ਸਦਰਸ਼। ਭਉ ਖਾਣਾ ਪੀਣਾ ਆਧਾਰ, ਵਿਣ ਖਾਧੇ ਮਰ ਹੋ ਹੇ ਗਵਾਰ। ਆਧਾਰ ਹੁੰਦਾ ਆਸਰਾ ਰੂਪ, ਪਰਮਾਤਮਾ ਦੇ ਭੈ ਨੂੰ ਧਾਰ ਕੇ ਖਾਣਾ ਪੀਣਾ ਕਰੇ। ਕੀ ਖਾਣਾ ਪੀਣਾ? ਭਉ ਆਧਾਰ, ਆਸਰਾ ਰੂਪ ਜਿਹੜਾ ਪਰਮਾਤਮਾ ਉਹਦੇ ਭੈ ਨੂੰ ਧਾਰ ਕੇ ਖਾਣਾ ਪੀਣਾ ਕਰੇ, ਕਿਉਂਕਿ ਪਰਮੇਸ਼ੁਰ ਦਾ ਭੈ ਹੋਣ ਕਰਕੇ ਬੰਦਾ ਮਾਸ ਸ਼ਰਾਬ ਬੁਰੇ ਨਸ਼ੇ ਨੁਸ਼ੇ ਜਿਹੜੇ ਫਿਰ ਉਹ ਨਹੀਂ ਕਰਦਾ, ਜੇ ਉਹਨੂੰ ਰੱਬ ਦਾ ਡਰ ਹੋਵੇ ਤਾਂ। ਆਸਰਾ ਰੂਪ ਪਰਮਾਤਮਾ ਦੇ ਡਰ ਨੂੰ ਖਾਣਾ ਪੀਣਾ ਕਰੇ, ਭਾਵ ਪਰਮੇਸ਼ੁਰ ਦੇ ਖੌਫ ਧਾਰੇ ਤੋਂ ਬਿਨਾਂ ਇਹ ਮੂਰਖ ਬੰਦੇ ਦਾ ਨਿਸਫਲੀ ਮਰਨਾ ਹੁੰਦਾ ਜਿਹੜਾ ਉਹਦਾ ਡਰ ਨਹੀਂ ਧਾਰਦਾ। ਵਿਣ ਖਾਧੇ ਮਰ ਹੋ ਹੇ ਗਵਾਰ, ਡਰ ਨੂੰ ਖਾਣਾ ਪੀਣਾ ਕਰੇ ਭਾਵ ਡਰ ਨੂੰ ਧਾਰਨਾ ਕਰੇ ਦਾ ਹੀ ਅਰਥ ਹੈ। ਜਿਨ੍ਹਾਂ ਨੇ ਡਰ ਨੂੰ ਨਹੀਂ ਖਾਧਾ ਭਾਵ ਅੰਦਰ ਨਹੀਂ ਡਰ ਵਸਾਇਆ ਉਹ ਗਵਾਰ ਝੱਲੇ ਲੋਕ ਮਾਰੀ ਜਾਂਦੇ ਨੇ ਅੰਤ ਨੂੰ। ਉਹਦਾ ਮਰਨਾ ਵੀ ਫਿਰ ਸਫਲ ਨਹੀਂ ਹੁੰਦਾ। ਕਈਆਂ ਦਾ ਮਰਨਾ ਸਫਲਾ ਹੁੰਦਾ ਪਰ ਉਹਨਾਂ ਦਾ ਮਰਨਾ ਜਿਹੜਾ ਨਿਸ਼ਫਲ ਚੱਲਿਆ ਜਾਂਦਾ, ਉਹਦੀ ਮੌਤ ਐਵੇਂ ਬੇਕਾਰ ਹੀ ਚਲੀ ਗਈ। ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭ ਨਾ ਕਾ ਸੋਏ। ਹੁਣ ਜਿਸ ਕਿਸੇ ਦਾ ਪਰਮੇਸ਼ੁਰ ਤੋਂ ਬਿਨਾਂ ਚਾਰੇ ਯੁੱਗਾਂ ਵਿੱਚ ਕੋਈ ਨਹੀਂ, ਉਹਦਾ ਤਾਂ ਪਰਮੇਸ਼ੁਰ ਹੀ ਆ ਨਾ। ਸੋ ਇਸ ਕਰਕੇ ਜਿਵੇਂ ਇੱਕ ਬ੍ਰਾਹਮਣ ਦੇ ਪੰਜ ਪੁੱਤ ਸਨ, ਉਹ ਸਾਰਿਆਂ ਤੋਂ ਛੋਟਾ ਲੜਕਾ ਜਿਹੜਾ ਸੀ ਉਹ ਪਰਮੇਸ਼ੁਰ ਦਾ ਭਗਤ ਸੀ, ਰੋਜ਼ ਸਤਸੰਗਤ ਵਿੱਚ ਜਾਇਆ ਕਰੇ। ਪਰ ਉਹ ਕੀ ਸੀ, ਘਰ ਦਾ ਕੰਮ ਘੱਟ ਕਰਦਾ ਸੀ, ਰੱਬ ਵਾਲੇ ਪਾਸੇ ਉਹਦਾ ਧਿਆਨ ਜ਼ਿਆਦਾ ਹੋਣ ਕਰਕੇ ਉਹ ਮਾਲਾ ਫੜੀ ਰੱਖਣੀ, ਪਰਮਾਤਮਾ ਦਾ ਨਾਮ ਜਪੀ ਜਾਣਾ, ਘਰਦਿਆਂ ਨੂੰ ਭੈੜਾ ਲੱਗਦਾ ਸੀ। ਦੂਜੇ ਚਾਰ ਜਿਹੜੇ ਸੀ ਉਹ ਤਾਂ ਕੰਮ ਕਰਕੇ ਕਮਾ ਕੇ ਲਿਆ ਕੇ ਦੇਣ। ਹੁਣ ਮਾਂ ਬਾਪ ਨੂੰ ਤਾਂ ਉਹੀ ਚੰਗਾ ਲੱਗਣਾ ਜਿਹਨੇ ਪੈਸੇ ਲਿਆ ਕੇ ਦੇਣੇ। ਰੱਬ ਦਾ ਨਾਂ ਲੈਣ ਵਾਲੇ ਨੂੰ ਤਾਂ ਦੁਨੀਆਂ ਕਹਿੰਦੀ ਵਿਹਲਾ। ਉਸ ਨਗਰੀ ਦੇ ਰਾਜੇ ਦੇ ਘਰ ਕੋਈ ਸੰਤਾਨ ਨਹੀਂ ਸੀ, ਸੰਤਾਨ ਦੀ ਉਤਪਤੀ ਵਾਸਤੇ ਉਹਨੇ ਕਈ ਵਿਆਹ ਕੀਤੇ, ਉਹਨੇ ਯਤਨ ਵੀ ਬਹੁਤ ਕੀਤੇ ਪਰ ਸਾਰੇ ਨਿਸਫਲ ਚਲੇ ਗਏ। ਫਿਰ ਉਹ ਰਾਜਿਆਂ ਨੂੰ ਹੁੰਦੀ ਵੀ ਜਿਵੇਂ ਕਿਵੇਂ ਵੀ ਹੋ ਜੇ ਔਲਾਦ, ਉਹ ਜੋਤਸ਼ੀਆਂ ਦੇ ਮਗਰ ਲੱਗ ਗਿਆ। ਜੋਤਸ਼ੀ ਨੇ ਕਿਹਾ ਜੇ ਤੁਸੀਂ ਕੋਈ ਲੜਕਾ ਮਾਰਦੇ ਹੋ, ਦੇਵੀ ਦੀ ਬਲੀ ਚੜ੍ਹਾਦੇ ਹੋ, ਬਲੀਦਾਨ ਕਰਦੇ ਹੋ, ਤਾਂ ਤੁਹਾਡੇ ਘਰ ਫਿਰ ਲੜਕਾ ਪੈਦਾ ਹੋ ਸਕਦਾ। ਸੋ ਜ਼ੁਲਮ ਨਾਲ ਕਿਸੇ ਨੂੰ ਲੜਕਾ ਨਹੀਂ ਮਿਲਣਾ, ਜ਼ੁਲਮ ਨਾਲ ਬਲੀਦਾਨ ਨਹੀਂ ਕਰਨਾ। ਜੇ ਕੋਈ ਮਾਂ ਬਾਪ ਆਪਣੇ ਆਪ ਦੇਵੇ ਫਿਰ ਉਹਨੂੰ ਦਾਨ ਇਸ ਤਰ੍ਹਾਂ ਬਲੀਦਾਨ ਉਹਦਾ ਦੇਣਾ। ਜੇ ਕਿਸੇ ਦੀ ਖੁਸ਼ੀ ਨਾਲ ਜਾਂ ਕਿਸੇ ਮੁੱਲ ਨਾਲ ਤੈਨੂੰ ਮਿਲ ਜੇ ਤਾਂ ਉਹ ਬਲੀਦਾਨ ਕਰਨਾ। ਇਹ ਗੱਲ ਸੁਣ ਕੇ ਰਾਜੇ ਨੇ ਸਾਰੇ ਸ਼ਹਿਰ ਦੇ ਵਿੱਚ ਡਾਉਂਡੀ ਫਿਰਾਤੀ, ਅਨਾਊਂਸਮੈਂਟ ਕਰਾਤੀ ਕਿ ਜੇ ਕੋਈ ਆਪਣਾ ਲੜਕਾ ਦੇਵੇਗਾ ਬਲੀਦਾਨ ਵਾਸਤੇ, ਰਾਜੇ ਦੇ ਸਪੁਰਦ ਕਰੇਗਾ, ਉਹ ਮੂੰਹ ਮੰਗੀ ਰਕਮ ਦਊਗਾ, ਜਿੰਨੇ ਮਰਜ਼ੀ ਕੋਈ ਪੈਸੇ ਮੰਗ ਲਏ। ਜਿਸ ਵੇਲੇ ਡਾਉਂਡੀ ਉਹ ਬ੍ਰਾਹਮਣ ਨੇ ਸੁਣੀ ਤਾਂ ਮਾਇਆ ਦੇ ਲਾਲਚ ਆ ਕੇ ਉਹਨਾਂ ਆਪਣਾ ਛੋਟਾ ਲੜਕਾ ਜੋ ਬੜਾ ਭਜਨ ਪਾਠ ਕਰਦਾ ਸੀ, ਸਤਸੰਗੀ ਸੀ, ਜਿਹਨੂੰ ਘਰ ਦੇ ਕਹਿੰਦੇ ਸੀ ਇਹ ਵਿਹਲੜ ਜਿਹਾ ਐਵੇਂ ਤੁਰਿਆ ਫਿਰਦਾ, ਕੋਈ ਕੰਮ ਨਹੀਂ ਕਾਰ ਨਹੀਂ, ਮਾਲਾ ਫੜੀ ਰੱਖਦਾ, ਉਹਨੂੰ ਵੇਚਤਾ ਮੁੱਲ। ਰਾਜੇ ਨੇ ਉਹ ਲੜਕੇ ਨੂੰ ਆਪਣੇ ਕੋਲ ਖੜਾ ਕਰਕੇ ਕਿਹਾ ਕਿ ਤੈਨੂੰ ਕੱਲ੍ਹ ਦੇਵੀ ਦੀ ਭੇਟਾ ਕਰ ਦੇਣੀ ਹੈ, ਕਰ ਦੇਣਾ ਤੈਨੂੰ ਮਾਰ ਕੇ। ਸੋ ਜੋ ਤੂੰ ਅੱਜ ਖਾਣਾ ਖਾ ਲਾ ਉਹਦੇ ਆਲੇ ਦੁਆਲੇ ਪਹਿਰੇ ਖੜੇ ਕਰਤੇ ਹੋ। ਲੜਕੇ ਨੇ ਉਸ ਵਕਤ ਕਿਹਾ, ਰਾਜੇ ਨੇ ਪੁੱਛਿਆ ਕੋਈ ਅੰਤਮ ਇੱਛਾ? ਕਹਿੰਦੇ ਜੀ ਅੰਤਮ ਇੱਛਾ ਤਾਂ ਬਸ ਇੱਕ ਵਾਰੀ ਦਰਿਆ 'ਚ ਇਸ਼ਨਾਨ ਕਰਨਾ। ਕਹਿੰਦੇ ਲੈ ਜਾਓ ਬਈ ਇਸ਼ਨਾਨ ਕਰਾ ਲਿਓ। ਇਸ਼ਨਾਨ ਕਰਕੇ ਲੜਕੇ ਨੇ ਸੋ ਉਸ ਥਾਂ ਦੇ ਉੱਤੇ ਫਿਰ ਚਾਰ ਢੇਰੀਆਂ ਲਾ ਲਈਆਂ। ਇੱਕ ਢੇਰੀ ਲਾਈ ਧਾਤੀ, ਦੂਜੀ ਢੇਰੀ ਲਾਈ ਢਾਤੀ, ਤੀਜੀ ਢੇਰੀ ਮਿੱਟੀ ਦੀ ਬਣਾਈ ਉਹ ਵੀ ਢਾਤੀ, ਚੌਥੀ ਢੇਰੀ ਨਾ ਢਾਹੀ ਉਹ ਛੱਡ ਕੇ ਆ ਗਿਆ। ਜਦੋਂ ਰਾਜੇ ਕੋਲ ਆਏ ਤਾਂ ਪੁੱਛਿਆ, ਕਹਿੰਦੇ ਇਹਨੇ ਕੁਛ ਉੱਥੇ ਹੋਰ ਕੁਛ ਕੀਤਾ? ਕਹਿੰਦੇ ਬਸ ਉਹ ਢੇਰੀਆਂ ਜਿਹੀਆਂ ਬਣਾਈਆਂ ਸੀ, ਦੋ ਤਿੰਨ ਢਾਹ ਕੇ ਇੱਕ ਛੱਡਿਆ ਆ। ਰਾਜਾ ਕਹਿਣ ਲੱਗਿਆ, ਬੱਚਾ ਉਹ ਤੂੰ ਢੇਰੀਆਂ ਜਿਹੀਆਂ ਢਾਹ ਕੇ ਆ ਗਿਆ ਉੱਥੇ ਅਤੇ ਇੱਕ ਢੇਰੀ ਛੱਡਿਆ ਆ। ਲੜਕਾ ਕਹਿਣ ਲੱਗਿਆ, ਪਹਿਲੋਂ ਮਾਤਾ ਪਿਤਾ ਵਾਲੀ ਢੇਰੀ ਦੇ ਆਲੇ ਦੁਆਲੇ ਮੈਂ ਆਸ ਕੀਤੀ ਸੀ ਕਿ ਮਾਂ ਬਾਪ ਬੱਚੇ ਦੇ ਰੱਖਿਅਕ ਹੁੰਦੇ ਨੇ, ਪਰ ਉਹਨਾਂ ਨੇ ਤਾਂ ਮੈਨੂੰ ਵੇਚ ਦਿੱਤਾ ਤੁਹਾਡੇ ਕੋਲ, ਮੈਂ ਉਹ ਢੇਰੀ ਢਾਹਤੀ। ਫਿਰ ਦੂਜੀ ਢੇਰੀ ਸੀ ਰਾਜੇ ਦੀ ਕਿ ਰਾਜਾ ਪਰਜਾ ਦਾ ਰਾਖਾ ਹੁੰਦਾ, ਪਰ ਤੁਸੀਂ ਤਾਂ ਮੈਨੂੰ ਬਲੀ ਚੜ੍ਹਾ ਰਹੇ ਹੋ, ਤੁਹਾਡੀ ਢੇਰੀ ਵੀ ਢਾਹਤੀ। ਤੀਜੀ ਢੇਰੀ ਹੁੰਦੀ ਦੇਵੀ ਦੇਵਤਿਆਂ ਦੀ, ਉਹ ਵੀ ਮੈਂ ਢਾਹਤੀ, ਵੀ ਦੇਵੀ ਦੇ ਉੱਤੇ ਤਾਂ ਮੈਨੂੰ ਬਲੀਦਾਨ ਕਰਨਾ। ਹੁਣ ਮੈਂ ਇੱਕ ਚੌਥੀ ਢੇਰੀ ਛੱਡ ਕੇ ਆਇਆ, ਉਹ ਪਰਮੇਸ਼ਰ ਦੀ, ਉਹ ਨਹੀਂ ਮੈਂ ਢਾਹ ਕੇ ਆਇਆ। ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ। ਤੋ ਮੈਂ ਉਹ ਇੱਕ ਢੇਰੀ ਛੱਡਿਆ, ਹੁਣ ਪਰਮੇਸ਼ਰ ਦੀ ਮਰਜ਼ੀ ਹੈ, ਮੈਨੂੰ ਮਾਰੇ, ਮੈਨੂੰ ਰੱਖ ਲੈ। ਤਾਂ ਉਸ ਵਕਤ ਰਾਜੇ ਦਾ ਵਜ਼ੀਰ ਕਹਿਣ ਲੱਗਿਆ ਰਾਜੇ ਨੂੰ, ਰਾਜਾ ਉਹ ਇਹ ਮਾਰ ਕੇ ਖਾਣੀ ਤੇਰੇ ਘਰੇ ਕਿਹਾ ਜਿਹਾ ਪੈਦਾ ਹੋਣਾ, ਖਾਣਾ ਪੀਣਾ ਗੰਦਾ ਮੰਦਾ ਮੂਰਖ ਪੈਦਾ ਹੋ ਜਾਏ ਕੋਈ, ਉਹ ਇੰਨਾ ਸਿਆਣਾ ਬੱਚਾ ਮਿਲਣਾ, ਇਸੇ ਨੂੰ ਪਨਾਲਾ ਹੁਣ ਖਰੀਦ ਤਾਂ ਲਿਆ ਆਪਾਂ ਨੇ। ਰਾਜਾ ਕਹਿੰਦਾ ਗੱਲ ਤਾਂ ਸਹੀ ਆ, ਮੇਰੇ ਖਾਨੀ ਕਦ ਜਾ ਕੇ ਹੋਊਗਾ, ਨਾਲੇ ਪਲਿਆ ਪੜਾਇਆ 12-14 ਸਾਲ ਦਾ ਸ੍ਰੇਸ਼ਟ ਕੋਲ ਦਾ ਬੱਚਾ, ਦਿਮਾਗ ਦੇਖ ਕਿੰਨਾ, ਸ਼ਰਧਾ ਕਿੰਨੀ ਆ ਰੱਬ ਤੇ। ਉਹ ਰਾਜੇ ਨੇ ਉਹਨੂੰ ਹੀ ਰਾਜ ਦੇ ਦਿੱਤਾ ਲੜਕੇ ਨੂੰ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ੁਰ ਦੀ ਕੌਤਕ ਦਾ ਪਤਾ ਹੀ ਨਹੀਂ ਲੱਗਦਾ, ਕਿੱਧਰ ਨੂੰ ਗੱਲ ਘੁੰਮ ਜਾਂਦੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਨਾ ਕੋਈ ਮਾਂ ਪਿਓ ਰੱਖਕ ਹੈ ਬੰਦੇ ਦਾ, ਨਾ ਕੋਈ ਰਾਜਾ ਰੱਖਿਅਕ ਹੈ, ਨਾ ਕੋਈ ਦੇਵੀ ਦੇਵਤਾ ਰੱਖਿਅਕ ਹੈ, ਫਿਰ ਕੋਈ ਕੌਣ ਰੱਖਿਅਕ ਹੈ? ਕਹਿੰਦੇ ਇੱਕ ਪਰਮੇਸ਼ਰ ਹੀ ਬੰਦੇ ਦਾ ਰੱਖਿਅਕ ਹੈ। ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ, ਪ੍ਰਭ ਭਾਵ ਹੈ ਤਾਂ ਹਰ ਗੁਣ ਪੱਖ ਹੈ। ਅੱਵਲ ਤਾਂ ਕੋਈ ਕਿਸੇ ਦਾ ਰੱਖਿਅਕ ਹੈ ਹੀ ਨਹੀਂ, ਜੇ ਕਿਸੇ ਦਾ ਕੋਈ ਹੈ ਤਾਂ ਕਹੋ ਕੌਣ ਕੋਈ ਕੋਈ ਹੈ ਰੱਖਿਅਕ ਕਿਸੇ ਦਾ? ਕੋਈ ਨਹੀਂ ਹੈ, ਉਹੀ ਗੱਲਾਂ ਹੀ ਬਣਾਈਆਂ ਹੋਈਆਂ ਨੇ। ਜਦੋਂ ਮੌਕਾ ਪੈਂਦਾ ਕਹਿੰਦੇ ਮਾਵਾਂ ਪੁੱਤ ਨਹੀਂ ਸੰਭਾਲਦੀਆਂ, ਇਹ ਜੇ ਖਤਰਨਾਕ ਕਈ ਵਾਰ ਗੱਲਾਂ ਹੋ ਜਾਂਦੀਆਂ ਨੇ। ਹੇ ਪਰਮੇਸ਼ਰ ਸਭ ਕੋਈ ਤੇਰਾ ਦਾਸ ਹੈ ਤੇ ਤੂੰ ਸਾਰਿਆਂ ਦਾ ਮਾਲਕ ਹੈ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਜਾ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਬਿਖਮ ਵਿਚਾਰ। ਜਿਸ ਪਰਮਾਤਮਾ ਦੇ ਸੂਖਮ ਸਥੂਲ ਜੀ ਜੰਤ ਧਨਤਾ ਯੋਗ ਮਾਲ ਹੈ, ਸਾਰਿਆਂ ਜੀਆਂ ਜੰਤਾਂ ਨੂੰ ਜਿਸ ਪਰਮੇਸ਼ਰ ਦਾ ਧਨ ਮਾਲ ਦਿੱਤਾ ਹੋਇਆ ਹੈ, ਮਹਾਰਾਜ ਕਥਨ ਕਰਦੇ ਨੇ ਉਹ ਵਾਹਿਗੁਰੂ ਦੇ ਆਖਣ ਦਾ ਵਿਚਾਰ ਬਹੁਤ ਬਿਖਮ ਹੁੰਦਾ, ਕਠਿਨ ਹੁੰਦਾ ਕਿ ਵਾਹਿਗੁਰੂ ਦਾ ਕਹਿਣਾ। ਸਤਿਗੁਰੂ ਆਪ ਕਹਿੰਦੇ ਨੇ ਆਖਣ ਔਖਾ ਸਾਚਾ ਨਾਉ। ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਬਹੁਤ ਜਪਣਾ ਔਖਾ ਹੈ। ਕਹਿੰਦੇ ਜਿਹਨੇ ਸਾਨੂੰ ਸੂਖਮ ਸਰੀਰ ਦਿੱਤਾ ਅੰਦਰਲਾ, ਜਿਹਨੇ ਸਾਨੂੰ ਪ੍ਰਤੱਖ ਸਰੀਰ ਦਿੱਤਾ ਹੋਇਆ, ਜੀ ਜੰਤ ਦਿੱਤੇ ਨੇ, ਧਨ ਦਿੱਤਾ, ਫਿਰ ਮਾਲ ਦਿੱਤਾ, ਹਾਥੀ ਘੋੜੇ ਮਾਲ ਡੰਗਰ ਦਿੱਤਾ, ਉਹ ਜਿਹਦਾ ਦਿੱਤਾ ਹੋਇਆ ਸਾਰਾ ਕੁਛ ਆਪਾਂ ਨੂੰ, ਉਹਦਾ ਜਿਹੜਾ ਵਿਚਾਰ ਹੈ ਉਹਦੀ ਬਾਣੀ ਪੜ੍ਹਨੀ ਆ ਉਹੀ ਔਖੀ ਲੱਗਦੀ ਆਪਾਂ ਨੂੰ। ਉਸੇ ਨੇ ਸਾਰਾ ਕੁਝ ਦਿੱਤਾ ਤੇ ਉਸੇ ਦੀ ਵੀ ਬਾਣੀ ਨਹੀਂ ਆਪਾਂ ਪੜ੍ਹਦੇ, ਉਸੇ ਦਾ ਹੀ ਨਾਮ ਨਹੀਂ ਜਪਦੇ ਆਪਾਂ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਉਪਦੇਸ਼ ਕੌਡੇ ਰਾਖਸ਼ ਨੂੰ ਦੋ ਸ਼ਬਦਾਂ ਦੇ ਰਾਹੀਂ ਉਚਾਰਨ ਕੀਤਾ। ਗੌੜੀ ਮਹੱਲਾ ਪਹਿਲਾ, ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਿਸ਼ੇਖ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਉਪਦੇਸ਼ ਉਦੋਂ ਕੀਤਾ ਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਸੱਸ ਅਤੇ ਸਹੁਰਾ ਆ ਕੇ ਕਾਫੀ ਮਹਾਰਾਜ ਨਾਲ ਝਗੜੇ ਸੀ। ਕਥਾ ਆਪਾਂ ਸੁਣੀ ਚੁੱਕੇ ਹਾਂ ਕਿ ਸੁਲਤਾਨਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਕਹਿੰਦੇ ਕੋਈ ਕੰਮ ਨਹੀਂ ਕਰਦੇ, ਤੁਸੀਂ ਐਂ ਨਹੀਂ ਕਰਦੇ, ਤੁਸੀਂ ਮਾਇਆ ਲੋਕਾਂ 'ਚ ਵੰਡ ਦਿੰਦੇ ਹੋ, ਸਾਡੀ ਧੀ ਇਕੱਲੀ ਘਰ ਬੈਠੀ ਰਹਿੰਦੀ ਆ, ਬਹੁਤ ਸਾਰੀਆਂ ਗੱਲਾਂ ਕੀਤੀਆਂ। ਫਿਰ ਵੀ ਬਾਅਦ ਵਿੱਚ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਮਝਾਉਂਦੇ ਰਹਿੰਦੇ। ਮਹਾਰਾਜ ਉਦੋਂ ਗਏ ਸੀ ਆਪਣੇ ਸਹੁਰੇ ਘਰ, ਦੇਸ਼ਾਂ ਦੇਸ਼ਾਂਤਰਾਂ ਦਾ ਚੱਕਰ ਲਾਉਂਦੇ ਹੋਏ ਪੱਖੋ ਕਿ ਰੰਧਾਵੇ ਪਹੁੰਚੇ, ਤੋ ਕਹਿਣ ਤੋਂ ਭਾਵ ਬਟਾਲੇ ਜਦੋਂ ਪਹੁੰਚੇ ਨੇ, ਉਸ ਵੇਲੇ ਗੁਰੂ ਸਾਹਿਬ ਦੇ ਸਰੀਰ ਤੇ ਸਾਧੂਆਂ ਵਾਲਾ ਭੇਸ ਸ਼ੋਭਨੀਕ ਹੋ ਰਿਹਾ ਸੀ। ਜਿਸ ਵੇਲੇ ਆਪ ਦੀ ਸੱਸ ਚੰਦੋ ਰਾਣੀ ਨੇ ਆਪ ਨੂੰ ਦੇ ਸਰੀਰ ਪਰ ਭਗਵੇਂ ਕੱਪੜੇ ਪਾਏ ਦੇਖੇ, ਬਹੁਤ ਗੁੱਸਾ ਚੜ ਗਿਆ, ਬੜਾ ਘੱਟ ਵੱਧ ਜਿਹਾ ਬੋਲਣ ਲੱਗੀ। ਚੰਦੋ ਰਾਣੀ ਕੜਕੀ ਫੇਰ ਤੇ ਕਹਿਣ ਲੱਗੀ, ਆਪ ਜੀ ਨੇ ਤਾਂ ਸਾਡੀ ਕੋਲੀ ਡੋਬ ਦਿੱਤੀ, ਨਾ ਆਪਦੀ ਮਾਤਾ ਪਿਤਾ ਦੀ ਸ਼ਰਮ ਰੱਖੀ ਤੁਸੀਂ, ਨਾ ਹੀ ਸਾਡੀ। ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਅਸੀਂ ਹੋਰ ਹੀ ਮਾਤਾ ਪਿਤਾ ਅਤੇ ਸੱਸ ਸਹੁਰਾ ਬਣਾ ਲਏ ਨੇ। ਤਾਂ ਆਪ ਜੀ ਸੱਸ ਨੇ ਕਿਹਾ, ਦੱਸੋ ਤਾਂ ਸਹੀ ਕਿਹੜੇ ਮਾਤਾ ਪਿਤਾ ਅਤੇ ਸੱਸ ਸਹੁਰਾ ਬਣਾਏ ਨੇ। ਤਾਂ ਮਹਾਰਾਜ ਨੇ ਅੰਤਰੀ ਭਾਵ 'ਚ ਕਿਹਾ, ਸੱਸ ਸਹੁਰਾ ਮਾਤਾ ਪਿਤਾ ਸਭ ਅੰਦਰ ਹੀ ਹੁੰਦੇ ਨੇ। ਮਾਤਾ ਮਤ ਪਿਤਾ ਸੰਤੋਖ, ਗੌੜੀ ਰਾਗ 'ਚ ਪਹਿਲੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜੀ ਆਤਮ ਵਿਛੈਣੀ ਬੁੱਧੀ ਹੈ ਨਾ ਅੰਦਰ, ਮਤ ਹੁੰਦੀ ਬੰਦੇ 'ਚ ਆਤਮ ਵਿਛੈਣੀ, ਇੱਕ ਤਾਂ ਹੁੰਦੀ ਮੰਦ ਬੁੱਧੀ ਖੋਟੀ ਬੁੱਧੀ, ਇੱਕ ਹੁੰਦੀ ਹੈ ਆਤਮਕ ਵਿਛੈਣੀ ਬੁੱਧੀ ਵਿਵੇਕ ਬੁੱਧੀ, ਇਹੀ ਸਾਡੀ ਮਾਂ ਹੈ। ਕਿਉਂਕਿ ਬੰਦੇ ਦੀ ਅਸਲ ਮਾਤਾ ਉਹਦੀ ਬੁੱਧੀ ਹੋਈ ਹੁੰਦੀ ਹੈ, ਬੁੱਧੀ ਨੇ ਪ੍ਰੇਰਨਾ ਦੇਣੀ। ਮਾਂ ਵੀ ਲੱਖ ਨਿਆਣੇ ਨੂੰ ਸਮਝਾ ਦੇ ਨਾ, ਨਿਆਣੇ ਕਰਨਾ ਉਹੀ ਜਿਹੜਾ ਉਹਦੀ ਬੁੱਧੀ ਨੇ ਕਹਿਣਾ। ਇਸ ਕਰਕੇ ਮਾਤਾ ਤਾਂ ਅੰਦਰ ਹੀ ਹੈ। ਕਹਿੰਦੇ ਜੇ ਸ੍ਰੇਸ਼ਟ ਮਤ ਹੋਵੇ ਬੰਦੇ 'ਚ, ਬੁੱਧੀ ਮਾਤਾ ਹੋਵੇ ਤਾਂ ਉਹੀ ਬੰਦੇ ਨੂੰ ਪ੍ਰੇਰਨਾ ਦਿੰਦੀ। ਪਿਤਾ ਸੰਤੋਖ, ਸੰਤੋਖ ਹੀ ਸਾਡਾ ਪਿਤਾ ਹੈ ਸਾਰਿਆਂ ਦਾ। ਜਿਹਦੇ ਅੰਦਰ ਸੰਤੋਖ ਨਹੀਂ ਉਹ ਲੋਭੀ ਲਾਲਚੀ ਹੋ ਜਾਂਦਾ। ਸਤ ਭਾਈ ਕਰ ਇਹੋ ਵਿਸ਼ੇਖ, ਸੱਚ ਦਾ ਬੋਲਣਾ ਇਹੀ ਪਿਤਾ ਜੀ ਦਾ ਭਾਈ ਭਾਵ ਭਰਾ ਹੈ, ਵਿਸ਼ੇਸ਼ ਕਰਕੇ ਚਾਚਾ ਲਾਲੂ ਜੀ ਕਿਉਂਕਿ ਗੁਰੂ ਸਾਹਿਬ ਜੀ ਦਾ ਆਪਣਾ ਭਰਾ ਕੋਈ ਨਹੀਂ ਸੀ। ਇਸ ਕਰਕੇ ਵੈਸੇ ਵੀ ਸਤਿਗੁਰੂ ਕਹਿੰਦੇ ਇਹੀ ਆਪਣੇ ਭਰਾ ਨੇ ਸਾਰੇ। ਸੱਤੇ ਬਲਵੰਡੇ ਦੀ ਵਾਰ 'ਚ ਸਾਰਾ ਕੁਛ ਕਥਨ ਕੀਤਾ ਹੋਇਆ ਮਹਾਰਾਜ ਨੇ ਕਿ ਦੈ ਗੁਣਾ ਸੱਤ ਭੈਣ ਭਰਾਵ ਹੈ। ਇਹ ਜਿਹੜੇ ਦੈਵੀ ਗੁਣ ਨੇ ਸੱਤ ਸੰਤੋਖ ਦਇਆ ਧਰਮ ਵਿਚਾਰ ਇਹੀ ਭੈਣ ਭਰਾ ਨੇ ਸਾਡੇ, ਸ਼ੁਭ ਗੁਣ ਹੀ। ਕਹਿਣਾ ਹੈ ਕਿਛ ਕਹਿਣ ਨਾ ਜਾਏ ਤਾਂ ਕੁਦਰਤ ਕੀਮਤ ਨਹੀਂ ਪਾਏ ਰਹਾਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਕੁਝ ਯੋਗ ਯੋਗ ਕਹਿਣਾ ਸੀ ਪਰ ਕਿਹਾ ਨਹੀਂ ਜਾਂਦਾ ਕਿਉਂਕਿ ਤੁਸੀਂ ਮਾਤਾ ਪਿਤਾ ਦੇ ਤੁੱਲ ਹੋ। ਅਥਵਾ ਕਹਿੰਦੇ ਪਰਮੇਸ਼ਰ ਆਪ ਜੀ ਦਾ ਜਸ ਕਹਿੰਦੇ ਆ, ਕਹਿੰਦੇ ਤਾਂ ਪਰ ਸਾਤੋਂ ਕੁਛ ਕਿਹਾ ਨਹੀਂ ਜਾਂਦਾ ਤੁਹਾਡਾ ਜਸ, ਕਿਉਂਕਿ ਸਾਡੇ ਕੋਲ ਤਾਂ ਤੌ ਤੋਂ ਭਾਵ ਤੁਹਾਡੀ ਸ਼ਕਤੀ ਦੀ ਕੀਮਤ ਵੀ ਨਹੀਂ ਪਾਈ ਜਾ ਸਕਦੀ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਸਰਮ ਸੁਰਤ ਦੋਏ ਸਸੁਰ ਪਏ ਕਰਨੀ ਕਾਮਣ ਕਰ ਮਨ ਲਏ। ਸ਼ਰਮ ਹੁੰਦਾ ਵੈਰਾਗ, ਸੁਰਤ ਹੁੰਦੀ ਗਿਆਤ, ਤੋ ਸੋ ਰੱਤ ਹੁੰਦੀ ਸ੍ਰੇਸ਼ਟ ਪ੍ਰੀਤੀ। ਸੋ ਰੱਤ ਇਹ ਦੋਵੇਂ ਸਾਡੇ ਸੱਸ ਸਹੁਰਾ ਹੋਏ ਨੇ, ਵਿਰਾਗ ਤੇ ਗਿਆਤ। ਅਤੇ ਮਨ ਜੋ ਮਨ ਦਾ ਅਰਥ ਹੈ ਤੇ ਸ਼੍ਰੋਮਣੀ, ਸ਼੍ਰੋਮਣੀ ਨਿਸ਼ਕਾਮ ਕਰਮਾਂ ਦੀ ਕਰਨੀ ਰੂਪਰ ਜੋ ਕਾਮਣ ਤੋਂ ਭਾਵ ਇਸਤਰੀ ਅਸੀਂ ਕਰ ਲਈ ਹੈ, ਜਿਹੜੀ ਨਿਸ਼ਕਾਮ ਕਰਮਾਂ ਦੀ ਕਰਨੀ ਰੂਪ ਇਸਤਰੀ ਨਾਲ ਵਿਆਹ ਕਰ ਲਿਆ। ਅਤੇ ਮੇਰੇ ਵਿਰਾਗ ਅਤੇ ਸੁਰਤ ਦੋਵੇਂ ਸੱਸ ਤੇ ਸਹੁਰਾ ਨੇ, ਸਾਡੇ ਮਨ ਨੇ ਨਿਸ਼ਕਾਮ ਦੀ ਕਰਨੀ ਰੂਪੀ ਇਸਤਰੀ ਕਰ ਲਈ ਹੈ। ਸਾਹ ਸੰਯੋਗ ਵਿਆਹੋ ਵਿਯੋਗ ਸੱਚ ਸੰਤਤ ਕਹੋ ਨਾਨਕ ਯੋਗ। ਮਹਾਰਾਜ ਕਹਿੰਦੇ ਜਿਹੜਾ ਗੁਰਾਂ ਦਾ ਸੰਯੋਗ ਹੋਇਆ ਇਹ ਸਾਹਾ ਸੁਧਾਇਆ ਸੀ। ਵਿਆਹ ਤੋਂ ਪਹਿਲਾਂ ਸਾਹਾ ਸੁਧਾਉਂਦੇ ਨੇ, ਕਹਿੰਦੇ ਜਿਹੜੇ ਗੁਰਾਂ ਦਾ ਸੰਯੋਗ ਹੋਇਆ ਇਹੀ ਤਾਂ ਸਾਹਾ ਸੁਧਾਇਆ, ਅਤੇ ਜਿਹੜਾ ਪਦਾਰਥਾਂ ਦਾ ਵਿਯੋਗ ਹੋਣਾ ਇਹੀ ਵਿਆਹ ਕੀਤਾ। ਪਦਾਰਥਾਂ ਦਾ ਤਾਂ ਅਸੀਂ ਵਿਯੋਗ ਹੀ ਮੰਨ ਲਿਆ, ਪਦਾਰਥ ਤਾਂ ਛੱਡ ਹੀ ਦਿੱਤੇ ਨੇ ਅਸੀਂ। ਪਦਾਰਥਾਂ ਦਾ ਜਿਹੜਾ ਵਿਯੋਗ ਹੋਇਆ ਇਹੀ ਸਾਹਾ ਸੁਧਾਇਆ ਜਾਂ ਇਉਂ ਜਾਣ ਲਓ ਕਹਿੰਦੇ, ਅਤੇ ਜਿਹੜਾ ਗੁਰਾਂ ਦਾ ਸੰਯੋਗ ਪ੍ਰਾਪਤ ਹੋਇਆ ਇਹੀ ਮੇਰਾ ਵਿਆਹ ਹੋ ਗਿਆ ਗੁਰਾਂ ਨਾਲ, ਪਦਾਰਥਾਂ ਦਾ ਛੱਡਣਾ ਹੀ ਮੇਰਾ ਸਾਹਾ ਹੈ। ਸਤਿਗੁਰ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸੱਚ ਸਰੂਪ ਦੀ ਪ੍ਰਾਪਤੀ ਕਰਨ ਵਾਲਾ ਜੋ ਬ੍ਰਹਮ ਗਿਆਨ ਹੈ, ਸੱਚ ਸੰਤਤ ਕਹੋ ਨਾਨਕ ਯੋਗ, ਇਹੀ ਸੰਤਤ ਹੈ ਮੇਰੀ, ਇਹੀ ਮੇਰੀ ਸੰਤਾਨ ਹੈ, ਇਹੀ ਪੁੱਤਰ ਪੈਦਾ ਹੋਇਆ ਜੋ ਹਰ ਤਰ੍ਹਾਂ ਕਰਕੇ ਲਾਇਕ ਹੈ। ਸੱਚ ਸਰੂਪ ਦੀ ਪ੍ਰਾਪਤੀ ਕਰਨ ਵਾਲਾ ਬ੍ਰਹਮ ਗਿਆਨ ਹੀ ਪੁੱਤਰ ਹੈ ਮੇਰਾ, ਇਹੀ ਹਰ ਤਰ੍ਹਾਂ ਦੇ ਯੋਗ ਲਾਇਕ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਇਹ ਪਹਿਲੇ ਤਿੰਨ ਸ਼ਬਦਾਂ ਦੇ ਰਾਹੀਂ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਕਿਰਪਾ ਕਰਨ, ਅਰਦਾਸ ਕਰੀਏ, ਬੇਨਤੀ ਕਰੀਏ, ਇਸੇ ਤਰ੍ਹਾਂ ਪਿਆਰ ਨਾਲ ਗੌੜੀ ਰਾਗ ਦੀ ਕਥਾ ਪਿਆਰ ਭਾਵਨਾ ਨਾਲ ਸ਼ਰਵਣ ਕਰਦੇ ਰਹੀਏ। ਤੁੱਛ ਜੀ ਬੁੱਧੀ ਅਨੁਸਾਰ ਜਿੰਨਾ ਕੁ ਆਪਾਂ ਨੂੰ ਆਉਂਦਾ, ਇੱਕ ਬਿਲਕੁਲ ਛੋਟੇ ਛੋਟੇ ਬੱਚਿਆਂ ਵਾਂਗੂ ਆਪਣੀ ਕਥਾ, ਇੱਕ ਹੁੰਦੀ ਬਹੁਤ ਜ਼ਿਆਦਾ ਵਿਦਵਾਨ ਵਿਦਵਾਨੀ, ਹੋਰ ਪ੍ਰਮਾਣ ਇੱਧਰੋਂ ਲਿਆ ਉੱਧਰੋਂ ਲਿਆ, ਉਹ ਬਹੁਤ ਵੱਡੀ ਗੱਲ ਹੁੰਦੀ, ਉਹ ਵੱਡਿਆਂ ਦੀਆਂ ਵੱਡੀਆਂ ਗੱਲਾਂ ਨੇ। ਆਪਾਂ ਗੁਰੂ ਸਾਹਿਬ ਦੇ ਛੋਟੇ ਜਿਹੇ ਬੱਚੇ ਹੈ, ਔਰ ਛੋਟੇ ਛੋਟੇ ਭਾਵ ਅਰਥ ਸੌਖਾ ਜਿਹਾ ਜਿਹੜਾ ਸਮਝ ਪੈ ਜੇ, ਨਿਆਣਿਆਂ ਨੂੰ ਵੀ ਸਮਝ ਲੱਗ ਜੇ। ਜਿਨ੍ਹਾਂ ਨੇ ਕਦੇ ਕਥਾ ਸੁਣੀ ਹੋਈ ਨਹੀਂ, ਬਿਲਕੁਲ ਹੀ ਨਵੇਂ ਵਿਦਿਆਰਥੀ ਨੇ, ਉਹਨੂੰ ਪਤਾ ਹੀ ਨਹੀਂ ਕਥਾ ਹੁੰਦੀ ਕੀ। ਕਈਆਂ ਦਾ ਆਉਂਦਾ ਨਾ ਫੋਨ, ਕਈਆਂ ਦਾ ਰੇਡੀਓ 'ਤੇ ਫੋਨ ਆਉਂਦਾ, ਇਹ ਅੱਛਾ ਇਹ ਕਥਾ ਹੁੰਦੀ, ਅਸੀਂ ਕਦੇ ਸੁਣੀ ਨਹੀਂ ਵੀ ਕਥਾ ਚੰਗੀ ਹੁੰਦੀ, ਬਈ ਸਿੱਖਿਆ ਵਧੀਆ ਮਿਲਦੀ ਹੈ 'ਚ। ਇਸ ਕਰਕੇ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ, ਤਾਂਹੀਓ ਇੰਨਾ ਹੀ ਸਾਦਾ ਜਿਹਾ ਕੰਮ ਰੱਖਿਆ ਕਿ ਬਿਲਕੁਲ ਸਾਰਿਆਂ ਦੀ ਵੀ ਸਮਝ ਪੈ ਜੇ, ਸੋਝੀ ਪੈ ਜੇ। ਇਹ ਤਾਂ ਹਾਲੇ ਸਾਰੇ ਗਾਵਾਂ ਪਾਦਾ ਨਹੀਂ ਸਾਹਿਬ ਵਾਂਗੂ ਸ਼ੁਰੂਆਤ ਹੀ ਹੈ, ਥੋੜ੍ਹੀ ਥੋੜ੍ਹੀ। ਜਿਵੇਂ ਸ਼੍ਰੋਮਣੀ ਕਮੇਟੀ ਵੱਲੋਂ ਸ਼ਬਦਾਰਥ ਪੋਥੀਆਂ ਲਿਖੀਆਂ, ਉਹਨਾਂ 'ਚ ਥੋੜ੍ਹਾ ਜਿਹਾ ਹੀ ਦਿੱਤਾ ਸੰਖੇਪ ਮਾਤਰ, ਇੱਕ ਪਾਸੇ ਪਾਠ ਹੈ ਇੱਕ ਪਾਸੇ ਅਰਥ ਹੈ। ਉਹ ਪੋਥੀਆਂ ਵੀ ਬਹੁਤ ਵਧੀਆ ਨੇ, ਸ਼ਬਦਾਰਥ ਇੱਕ ਪਾਸੇ ਪਾਠ ਕਰੀ ਜਾਓ, ਜੇ ਕਿਤੇ ਔਖਾ ਪਾਠ ਆ ਜੇ, ਮਾੜਾ ਜਿਹਾ ਮਹਿੰਗਾ ਆ ਜੇ, ਉਹਦਾ ਅਰਥ ਉਹ ਸਾਹਮਣੇ ਲਿਖਿਆ ਹੁੰਦਾ, ਨਹੀਂ ਤਾਂ ਪੰਕਤੀਆਂ ਪੜ੍ਹ ਕੇ ਉਹਦੇ 'ਚੋਂ ਲਾਹਾ ਉਠਾਓ, ਆਨੰਦ ਲਓ। ਬਹੁਤ ਕਈ ਪ੍ਰੋਫੈਸਰਾਂ ਨੇ ਸਿਆਣਿਆਂ ਨੇ ਰਲ ਕੇ ਉਹ ਬੜੇ ਸੋਹਣੇ ਅਰਥ ਲਿਖੇ ਉਹਦੇ 'ਚ, ਤੋ ਇਸ ਤਰ੍ਹਾਂ ਉਹ ਵੀ ਬੜੀ ਅੱਛੀ ਚੀਜ਼ ਹੈ। ਸ਼ਬਦਾਰਥ ਕਹਿੰਦੇ ਨੇ ਉਹਨਾਂ ਨੂੰ, ਚਾਰ ਪੋਥੀਆਂ ਨੇ ਉਹ, ਨਾਲੇ ਚਾਰ ਪੋਥੀਆਂ ਲਿਆਉਣੀਆਂ ਵੀ ਸੌਖੀਆਂ, ਰੱਖਣੀਆਂ ਵੀ ਸੌਖੀਆਂ, ਉਹਦੇ ਉੱਤੇ ਆਪਾਂ ਸਹਿਜ ਪਾਠ ਵੀ ਕਰ ਸਕਦੇ ਹਾਂ ਅਤੇ ਉਹਦੇ ਉੱਤੇ ਅਰਥ ਵੀ ਦੇਖੇ ਜਾ ਸਕਦੇ ਨੇ। ਇਸ ਤਰ੍ਹਾਂ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਬਹੁਤ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਹੀ ਅੱਗੇ ਅੱਗੇ ਵੱਧਦੇ ਜਾਈਏ ਔਰ ਗੁਰਬਾਣੀ ਦੇ ਅਰਥਾਂ ਨੂੰ ਸ਼੍ਰਵਣ ਕਰਕੇ ਮਨੁੱਖਾ ਜਨਮ ਦੀ ਸਫਲਤਾ ਕਰੀਏ, ਬਾਕੀ ਸਾਰਾ ਕੁਛ ਤਾਂ ਬੇਅਰਥ ਹੀ ਚਲੇ ਜਾਣਾ। ਇੱਕ ਸਤਿਗੁਰੂ ਕਹਿੰਦੇ ਨਾਮ ਹੀ ਹੈ, ਰੱਬ ਦਾ ਡਰ ਮਨ 'ਚ ਧਾਰ ਕੇ ਉਹਦੇ ਨਾਲ ਪਿਆਰ ਪਾ ਕੇ ਹੀ ਉਹਦਾ ਨਾਮ ਜਪਿਆ ਕਰੋ।